ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਰਾਜ ਕਪਟੰ ਰੂਪ ਕਪਟੰ ਤਨ ਕਪਟੰ ਕੁਲ ਗਰਭਤ ਹੈ ਸੰਚੰਤ ਬਿਖਿਆ ਛਲੰ ਛਿਦਰੰ ਨਾਨਕ ਬਿਨ ਹਰ ਸੰਗ ਨ ਚਾਲਤੇ ਰਾਜ ਕਪਟੰ ਰੂਪ ਕਪਟੰ ਤਨ ਕਪਟੰ ਕੁਲ ਗਰਭਤ ਹੈ ਸੰਚੰਤ ਬਿਖਿਆ ਛਲੰ ਛਿਦਰੰ ਨਾਨਕ ਬਿਨ ਹਰ ਸੰਗ ਨ ਚਾਲਤੇ ਪੀ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ ਅੱਡ ਨਾਲ ਹੰਦੜੋ ਮੁੱਲ ਨਾਨਕ ਸਾਥ ਨਾ ਜੁਲੀ ਮਾਇਆ ਪੌੜੀ ਚਲਦਿਆਂ ਨਾਲ ਨਾ ਚੱਲੈ ਸੋ ਕਿਉ ਸੰਜੀਐ ਤਿਸ ਕਾ ਕਹੂ ਕਿਆ ਜਤਨ ਜਿਸ ਤੇ ਵੰਜੀਐ ਹਰ ਬਿਸਰਿਐ ਕਿਉ ਤ੍ਰਿਪਤਾਵੈ ਨਾ ਮਨ ਰੰਜੀਐ ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ ਹੋ ਹੋ ਕਿਰਪਾਲ ਦਿਆਲ ਨਾਨਕ ਭਾਉ ਭੰਜੀਐ ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ ਹੋ ਹੋ ਕਿਰਪਾਲ ਦਿਆਲ ਨਾਨਕ ਭਾਉ ਭੰਜੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪਾਵ ਸੁਹਾਵੇ ਜਾਂ ਤਾਉ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਂ ਤਾਉ ਜਸ ਗਾਵੇ ਜੀਓ ਪਿਆ ਤਉ ਸ਼ਰਨੀ ਤੈਂਡੀ ਬੰਦਸ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੀ ਸ਼ਰਨ ਤੁਮਾਰੀ ਆਸਾ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸ਼ਹਿਨਸ਼ਾਹੇ ਹਰਦੁਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਉ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਆਪ ਵਡਭਾਗੇ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਅੰਮ੍ਰਿਤ ਵੇਲੇ ਤੋਂ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਮੁਬਾਰਕ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਉਸ ਦੀ ਵਿਚਾਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਨਤਮਸਤਕ ਹੋ ਕੇ ਰਲ ਮਿਲ ਕੇ ਵਿਚਾਰ ਕਰਨ ਦਾ ਸੁਭਾਗ ਬਖਸ਼ਿਸ਼ ਹੋਇਆ। ਅੱਜ ਦਾ ਜੋ ਮੁਬਾਰਕ ਹੁਕਮਨਾਮਾ ਜੈਤਸਰੀ ਕੀ ਵਾਰ ਵਿੱਚੋਂ ਦਸਵੀਂ ਪੌੜੀ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 708 'ਤੇ ਸੁਭਾਏਮਾਨ ਹੈ। ਗੁਰੂ ਸਵਾਰਿਓ ਇਸ ਮੁਬਾਰਕ ਹੁਕਮਨਾਮੇ ਅੰਦਰ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਪਿਆਰਿਆ ਇੱਥੇ ਹਰ ਚੀਜ਼ ਹੀ ਛਲਾਵਾ ਹੈ, ਕਿਉਂਕਿ ਮਾਇਆ ਦਾ ਪ੍ਰਭਾਵ ਹੈ ਅਤੇ ਮਾਇਆ ਵੱਖ ਵੱਖ ਰੂਪਾਂ ਵਿੱਚ ਮਨੁੱਖ ਨੂੰ ਆਪਣੀ ਗ੍ਰਿਫਤ ਵਿੱਚ ਲੈਂਦੀ ਹੈ ਅਤੇ ਮਾਇਆ ਦਾ ਕਰਮ ਕੀ ਹੈ, ਮਾਇਆ ਕਿਸ ਨੂੰ ਆਖੀਏ, ਕਿਆ ਮਾਇਆ ਕਰਮ ਕਮਾਏ, ਕੀ ਕਰਦੀ ਹੈ, ਦੁੱਖ ਸੁੱਖ ਜੀਉ ਬੱਧ ਹੈ ਹਉਮੈ ਕਰਮ ਕਮਾਏ। ਅੰਦਰ ਹਉਮੈ ਪੈਦਾ ਕਰਨੀ, ਅੰਦਰ ਹੰਕਾਰ ਪੈਦਾ ਕਰਨਾ, ਮੈਂ ਔਰ ਮੇਰੇ ਨਾਲ ਜੋੜਨਾ, ਤੂੰ ਔਰ ਤੇਰੇ ਨਾਲੋਂ ਤੋੜਨਾ, ਇਹ ਮਾਇਆ ਦਾ ਕਰਮ ਹੈ। ਜਿਹੜੀਆਂ ਚੀਜ਼ਾਂ ਵੀ ਸੰਸਾਰ ਨਾਲ ਜੋੜਦੀਆਂ ਨੇ, ਨਿਰੰਕਾਰ ਨਾਲੋਂ ਤੋੜਦੀਆਂ ਨੇ, ਉਹਨਾਂ ਦਾ ਨਾਮ ਹੀ ਮਾਇਆ ਹੈ। ਪੁਰਨ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਵੀ ਮਨੁੱਖ ਇੱਥੇ ਆ ਕੇ ਭਰਮ ਵਿੱਚ ਪੈ ਗਿਆ, ਜਿਹੜੀਆਂ ਚੀਜ਼ਾਂ ਨੇ ਸਾਥ ਨਹੀਂ ਦੇਣਾ, ਜਿਨ੍ਹਾਂ ਨੇ ਛੱਡ ਜਾਣਾ, ਉਹਨਾਂ ਨੂੰ ਤਾਂ ਇਸ ਦੀ ਵੀ ਮੰਨ ਕੇ ਬੈਠਾ, ਕਿਉਂਕਿ ਇਸੇ ਨੂੰ ਛਲਾਵਾ ਕਹਿੰਦੇ ਨੇ। ਛਲਾਵਾ ਕੀ ਹੈ ਕਿ ਜੋ ਸਾਹਮਣੇ ਨਜ਼ਰ ਆ ਰਿਹਾ ਉਹ ਹੈ ਨਹੀਂ, ਪਰ ਨਜ਼ਰ ਆ ਰਿਹਾ ਉਸ ਨੂੰ ਸੱਚ ਮੰਨ ਕੇ ਬੈਠ ਗਿਆ, ਮਨੁੱਖ ਛਲਿਆ ਗਿਆ। ਇਹ ਤਾਂ ਜਨਮ ਤੋਂ ਹੀ ਮਨੁੱਖ ਨੂੰ ਮਾਇਆ ਨੇ ਇੰਨਾ ਕੁ ਪ੍ਰਭਾਵਿਤ ਕਰ ਲਿਆ। ਸਾਹਿਬ ਜੀ ਕਹਿੰਦੇ ਨੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜਿਹੜੀ ਇੱਕ ਰਸ ਲਿਵ ਇਹਦੀ ਜੁੜੀ ਸੀ ਪਰਮਾਤਮਾ ਦੇ ਨਾਲ, ਇਹਦੀ ਲਿਵ ਟੁੱਟ ਗਈ ਅਤੇ ਮਾਇਆ ਨੇ ਆਪਣਾ ਪ੍ਰਭਾਵ ਪਾ ਕੇ ਤ੍ਰਿਸ਼ਨਾ ਲਾ ਦਿੱਤੀ। ਹੁਣ ਤਮਾਮ ਐਸੇ ਰੋਗ ਨੇ ਸਰੀਰ ਦੇ ਕੇ ਜੇ ਉਹਨਾਂ ਦਾ ਇਲਾਜ ਨਾ ਕੀਤਾ ਜਾਏ ਤਾਂ ਉਹ ਮਨੁੱਖ ਨੂੰ ਮੌਤ ਵਾਲੇ ਪਾਸੇ ਲੈ ਜਾਂਦੇ ਨੇ। ਪਰ ਇੱਕ ਤ੍ਰਿਸ਼ਨਾ ਵੀ ਰੋਗ ਹੈ, ਇਹ ਇੱਕ ਐਸਾ ਰੋਗ ਹੈ ਕਿ ਇਹ ਤਾਂ ਮੌਤ ਵੀ ਚੇਤੇ ਨਹੀਂ ਆਉਣ ਦਿੰਦਾ। ਮੇਰੇ ਸਾਹਿਬ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ, ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਸਾਰਿਆ, ਇਸਨੇ ਮੌਤ ਵੀ ਪਿਲਾ ਦਿੱਤੀ। ਬੜਾ ਵੱਡਾ ਰੋਗ ਹੈ ਤ੍ਰਿਸ਼ਨਾ ਦਾ ਰੋਗ। तो साहब जी कहिंदे ने लिव छुड़की लगी तृष्णा माया अमर वरताया। ये माया जित हर विसरै, इहदे नाल हुंदा कि इह हरी विसरदा, वह परमात्मा भुलदा। मोह उपजै भाओ दूजा लाया, दूजियां चीज़ां दे नाल प्यार पै गया, बाकी सारियां चीज़ां नूं अपनियां समझ बैठा। पर जिहदी किरपा दे नाल मिलिया उस मालक नालों नाता ही तोड़ लिया। दात प्यारी विसरिया दातारा, दातां चंगियां लगन लग पईयां ते दाता भुल गया। अक्सर ऐसा हुंदा है, असी आ के इह माया दा ही प्रभाव है ना, कि आ के गुरु कोलों झोली अड के मंगने आ, जगत भिखारी फिरत है सब को दाता राम। सारयां नूं दाता देण वाला तो इक्को ही दाता है ना, सारा संसार उहदे अगे भिखारी है, मंगता है। पर हुंदा की है कि जदों वह दाता देंदा है तो फिर दात प्यारी विसरिया दातारा, दाता चंगियां लगन लग पईयां, दाता याद ही नहीं आउंदा। दाता नाल प्यार पै गया, दाते नाल ओ मोह टुट गया। ये माया ने प्रभाव पाया। और यही कारण है कि असी कई बारी ना हुण दाता ते इक्को ही है। असी बाणी विच बार बार पढ़ने हां कि दद्दा दाता एक है सब को देवन हार, देंदे तोट ना आवे अगंत भरे भंडार। उहदे ते एडे भंडारे भरे ने, कदे भंडारा उहदा मुकदा ही नहीं। देंदा दे लैंदे थक पाए, जुगा जुगंतर खाही खाए। पर बंदा बंदे तो प्रभावित है, उस मालक तो प्रभावित नहीं। कोई मनुख किसे नूं देवेगा ते उहदा ते धन्नवाद भी करेगा, पर जेड़ा दाता दिने रात देई जा रहा है उसका तो शुकराना भी नहीं करता। कोई भागा वाला ही है जिहड़ा उहदा शुकराना करता होवे। दिने रात दाता देई जा रहा पर मनुख का शुकराना करेगा। किसे डॉक्टर ने ऑपरेशन किया होवे, भावें उसने जिन्ने मर्जी पैसे साढ़े को ले, पर जिंदगी दे किसे मोड़ ते वो डॉक्टर मिल गया ते बंदा बार बार धन्नवाद करेगा कि डॉक्टर साहब तुहाडा शुकराना है, मैनू नवा जीवन मिल गया, भावें जिन्ने मर्जी पैसे ले। पर जिस मालक ने जिन कन कीते अखी नाक, जिन जेहवा दित्ती बोले तात, जिन मन राख्या अग्नि पाए, वाजे पवन आखे सब जाए। इन्ना कीमती शरीर दिता पर उस दा मनुख शुकराना नहीं करता। कारण की है? ये माया दा शलावा है। माया दे प्रभाव विच आ के दातां प्यारियां लगदियां, दाता नहीं। एक होर बेनती करनी चाहना, असी गुरु कोलों आ के मंगने ते गुरु साडियां झोलियां भरदा, जो मांगे ठाकुर अपने ते सोई सोई देवे। पर जदों दातां साडी झोली विच पै गईआं, हुण उहदे दित्ते विचों जे किते गुरु घर विच मनुख ने सेवा कर ली ना, ते फिर पता की आखदा, कहिंदा जी मैं गुरु नूं दान दित्ता, मैं गुरु नूं दान दित्ता। अक्सर ये साडी भाषा, कदे नहीं सोचिया कि जिहड़ा दान देण वाला है वह दाता हुंदा है, जिहड़ा लैण वाला है वह ते मंगता है, वह ते भिखारी है। असी भिखारी बन के रोज मंगने हैं, जगत भिखारी फिरत है सब को दाता राम। पर जदों चार कौडियां साडी जेब विच आ गईयां, फिर असां गुरु नूं भिखारी बना लिया ते आप दाते बन के बैठ गए कि मैं गुरु नूं दान देण वाला, मैं गुरु नूं दान दित्ता। बोर्डां दे उत्ते लिखिया जांदा है दानी सज्जणां दी सूची, इन्हां ने गुरु नूं दान दित्ता। गुरु घर विच, गुरु घर विच सेवा हो सकती है, दान नहीं। पर मनुख माया तो प्रभावित इत्थे आ के भी आप दाता बन बैठदा, ایک شاعر نے بڑی سندر بات کہی ہے، وہ کہندا ہے تم خود طالب صد زور و زفا بنتے ہو، دیدہ دنستہ مصائب کی بنا بنتے ہو. مصائب کہندے نے مصیبت نو، تے بنا کہندے نے جڑ نو. کہندے نے تو پرانی آپ اپنی مصیبتاں دی جڑ بننا، تم خود طالب صد زور و زفا بنتے ہو، دیدہ دنستہ مصائب کی بنا بنتے ہو. کرنے کو تو ہر کام کر دیتا ہے خدا، مشکل تو یہ ہے کہ تم خود خدا بنتے ہو. بندہ آپ ہی رب بن کے بیٹھ جاتا ہے کہ میں کرن والا، میں دین والا. کوئی منک کسی نو دے تو معاف کرو، وہ دے کے پھر جتاندا وی جے کہ میں تینوں دیتا ہے تے توں اے دے بدلے وچ مینوں کی دےویں گا. پر او تے داتا ایسا ہے، نہ کدے دیکھ کے پچھتاوا کردا ہے، نہ کدے جتاندا ہی ہے. میرے صاحب جی بانی وچ کہندے نے بہتا کرم لکھیا نہ جائے، انیاں کو بخششاں کردا ہے پی کسے قلم لے کے کوئی لکھن بیٹھ جائے تے لکھ نہیں سکدا. بہتا کرم لکھیا نہ جائے، وڈا داتا تل نہ تمائے. کدے تل جنی بھی تما نہیں رکھدا کہ جے میں دیتا ہے تے توں کی دےویں گا. او تے ایسا داتا ہے، پر منک مایا دے پرباو ہیٹھ آ کے اس مالک نوں بھل گیا، اس داتے نالوں توڑ دیتا مایا نے، اور ای منک دی خواری دا کارن بنیا، بار بار جنم تے مرن دا کارن بنیا. میرے صاحب جی بخشش کر رہے نے، آؤ بڑے پیار نال سرون کریے جی.
ستنام سری واہے گرو صاحب جی، سلوک راج کپٹنگ روپ کپٹنگ تان کپٹنگ کل گرب تہ
صاحب جی اتھے بخشش پہ کردے نے، کہندے نے کہ پیارے آئے جنیاں وی چیزاں نے یہ ساریاں ہی تیرے نال دھوکھا کرن والیاں نے. راج کپٹنگ روپ کپٹن. ہوں صاحب جی بانی وچ ایک ہور تھائیں بخشش کرتے ہیں، کہندے نے کہ یہ کچھ ٹھگ نے جنہ نے تینوں بری طرح ٹھگیا. راج مال روپ جات جوبن پنجے ٹھگ، انہی ٹھگیں جگ ٹھگیا کنے نہ رکھی لج. ہوں یہ کیویں ٹھگ بن گئے؟ جدوں منک دے کول طاقت آندی ہے نا، منک دے کول طاقت آئی تے منک اس مالک نالوں ٹوٹ گیا، اندر ہومے پیدا ہو گئی، اندر ہنکار پیدا ہو گیا. میں ایک دن پڑھ رہا سی کہ اوہی بھگت پرہلاد جنہ دے پتا نو ماریا ہرناکش نو، اس پرماتما نے نرسنگ دا روپ دھارن کر کے، تے ایک سماں ایسا بھی آ گیا کہ اوہی پرہلاد جدو راجہ بنیا تے کسے نے کہہ دیتا پرہلاد جیڑا اپنے باپ دا بدلہ نہیں نہ لیندا اونوں کدے بھی سورگ وچ تھاں نہیں ملدی، وہ نرکاں وچ جاندا ہے. خیر سکھی وچ تے سورگ دی کوئی تھاں ہی نہیں ہے، سکھ تے سچ کھنڈ دا متلاشی ہے. تو بنی ہوئی میتھ انسار کہن لگے انہوں تھاں ہی نہیں ملدی، تے پرہلاد نے اپنے نال ساری فوج اکٹھی کیتی تے چل پئے بھگوان کولوں بدلہ لین. آپ بیٹھے رتھ تے ਨਾਲ ਪੂਰੀ ਸੈਨਾ ਹੈ ਅਤੇ ਕਹਿੰਦੇ ਨੇ ਕਿ ਅੱਗੋਂ ਮਿਲ ਪਏ ਨਾਰਦ ਜੀ। ਉਹਨਾਂ ਕਿਹਾ ਰਾਜਨ ਕਿਸ ਪਾਸੇ ਤਿਆਰੀ ਹੈ? ਕਹਿਣ ਲੱਗੇ ਭਗਵਾਨ ਕੋਲੋਂ ਬਦਲਾ ਲੈਣਾ, ਮੇਰੇ ਬਾਪ ਨੂੰ ਮਾਰਿਆ ਸੀ। ਅਤੇ ਨਾਰਦ ਨੇ ਕਹਿ ਦਿੱਤਾ, ਕਹਿਣ ਲੱਗੇ ਕਿ ਬੜਾ ਵਧੀਆ ਮੌਕਾ ਤੂੰ ਚੁਣਿਆ ਹੈ, ਭਗਵਾਨ ਹੈ ਵੀ ਇੱਥੇ ਨੇੜੇ ਹੀ, ਇਸੇ ਇਲਾਕੇ ਵਿੱਚ ਹੀ ਤੁਰਿਆ ਫਿਰਦਾ, ਮੈਂ ਅੱਜ ਕੱਲ੍ਹ ਹੀ ਵੇਖਿਆ, ਅਤੇ ਤੂੰ ਇੱਥੇ ਨੇੜੇ ਹੀ ਬਦਲਾ ਲੈ ਸਕਣਾ, ਤੈਨੂੰ ਬਹੁਤਾ ਦੂਰ ਜਾਣ ਦੀ ਲੋੜ ਵੀ ਨਹੀਂ ਪੈਣੀ। ਅਜੇ ਚਾਰ ਕੁ ਕਦਮ ਹੀ ਤੁਰਿਆ ਸੀ ਅਤੇ ਅੱਗੇ ਇੱਕ ਬਜ਼ੁਰਗ ਬਾਬਾ ਰਸਤੇ ਵਿੱਚ ਬੈਠਾ ਹੋਇਆ। ਇਸ ਨੇ ਆਵਾਜ਼ ਦਿੱਤੀ ਸਿਪਾਹੀਆਂ ਨੂੰ, ਕਹਿਣ ਲੱਗਾ ਇਸ ਨੂੰ ਉਠਾਓ, ਰਸਤੇ 'ਚੋਂ ਪਰੇ ਕਰੋ। ਸਿਪਾਹੀਆਂ ਨੇ ਕਹਿ ਦਿੱਤਾ, ਕਹਿਣ ਲੱਗੇ ਬਾਬਾ ਰਾਜੇ ਦੀ ਸੈਨਾ ਆ ਰਹੀ ਹੈ, ਰਥ ਆ ਰਿਹਾ ਇੱਕ ਪਾਸਿਓ। ਉਹ ਕਹਿਣ ਲੱਗਾ ਮੈਂ ਪਾਸੇ 'ਤੇ ਹੋ ਜਾਵਾਂਗਾ, ਪਰ ਮੇਰੇ ਕੋਲੋਂ ਆ ਖੂੰਡੀ ਨਹੀਂ ਚੁੱਕੀ ਜਾਂਦੀ, ਮੇਰੀ ਖੂੰਡੀ ਫੜਾ ਦਿਓ। ਬੜਾ ਯਤਨ ਕੀਤਾ ਖੁੰਡੀ ਚੁੱਕਣ ਦਾ, ਪਰ ਖੁੰਡੀ ਨਹੀਂ ਚੁੱਕੀ ਗਈ। ਫਿਰ ਪ੍ਰਹਲਾਦ ਆ ਪੁੱਤਰਿਆ ਥੱਲੇ, ਆ ਪੁੱਤਰ ਕੇ ਵੀ ਬੜਾ ਯਤਨ ਕੀਤਾ, ਪਰ ਉਹ ਬਜ਼ੁਰਗ ਬਾਬੇ ਦੀ ਖੁੰਡੀ ਨਾ ਚੁੱਕੀ ਗਈ। ਅਤੇ ਹੱਸ ਕੇ ਬਾਬੇ ਨੇ ਕਹਿ ਦਿੱਤਾ, ਕਹਿਣ ਲੱਗਾ ਰਾਜਨ ਕਿੱਧਰ ਤਿਆਰੀ ਹੈ? ਕਹਿਣ ਲੱਗਾ ਭਗਵਾਨ ਕੋਲੋਂ ਬਦਲਾ ਲੈਣ ਚੱਲਾਂ। ਉਸਨੇ ਕਿਹਾ ਖੁੰਡੀ ਤਾਂ ਤੇਰੇ ਕੋਲ ਚੁੱਕੀ ਨਹੀਂ ਜਾਂਦੀ, ਉਹਦੇ ਨਾਲ ਕੀ ਤੂੰ ਲੜਾਈ ਕਰੇਂਗਾ? ਸਾਰਾ ਹੰਕਾਰ ਤੋੜ ਦਿੱਤਾ। ਉਹ ਪਰਮਾਤਮਾ ਬੜਾ ਬੇਅੰਤ ਹੈ, ਉਹ ਤਾਂ ਆਪਣੇ ਪਿਆਰਿਆਂ ਦੀ ਫਿਰ ਵੀ ਲਾਜ ਰੱਖਦਾ, ਪਰ ਜਦੋਂ ਰਾਜ ਭਾਗ ਕੋਲ ਆਉਂਦਾ ਨਾ, ਉਸ ਵੇਲੇ ਮਨੁੱਖ ਉਸ ਪਰਮਾਤਮਾ ਨੂੰ ਭੁੱਲ ਜਾਂਦਾ, ਉਹ ਮਾਲਕ ਚੇਤੇ ਨਹੀਂ ਆਉਂਦਾ। ਔਰ ਇਹ ਵੀ ਮਾਇਆ ਦੇ ਛਲਾਵਾ ਹੈ ਕਿ ਅਸੀਂ ਪੜ੍ਹਦੇ ਹਾਂ ਕਿ ਤਪੋ ਰਾਜ, ਤਪੋ ਰਾਜ ਚਾਹੀਦਾ ਸੀ ਤਪ ਤੋਂ, ਤਪ ਤੋਂ ਤਾਂ ਮੋਕਸ਼ ਚਾਹੀਦਾ ਸੀ ਨਾ, ਕਿ ਮੁਕਤੀ ਪ੍ਰਾਪਤ ਹੋ ਜਾਏ, ਪਰ ਤਪੋ ਰਾਜ ਇਹ ਮਾਇਆ ਦੀ ਮੰਗ ਹੈ, ਇਹ ਮਾਇਆ ਦਾ ਪ੍ਰਭਾਵ ਹੈ। ਪਰ ਨਾਲ ਹੀ ਫਿਰ ਕਹਿ ਦਿੱਤਾ ਰਾਜੋ ਨਰਕ, ਤਪੋ ਰਾਜ ਅਤੇ ਰਾਜੋ ਨਰਕ। ਉਹ ਕਾਰਨ ਕੀ ਹੈ ਕਿ ਜਦੋਂ ਰਾਜ ਭਾਗ ਕੋਲ ਹੁੰਦਾ ਨਾ, ਤੇ ਉਦੋਂ ਬੰਦਾ ਉਸ ਪਰਮਾਤਮਾ ਨੂੰ ਭੁੱਲ ਜਾਂਦਾ, ਉਸ ਮਾਲਕ ਨੂੰ ਨਹੀਂ ਚੇਤੇ ਰੱਖਦਾ, ਤੇ ਜਦੋਂ ਉਹ ਮਾਲਕ ਭੁੱਲ ਜਾਏ ਨਾ, ਉਸ ਵੇਲੇ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ, ਫਿਰ ਹੀ ਨਰਕਾਂ ਦਾ ਭਾਗੀ ਵੀ ਬਣਦਾ। ਦੁੱਖ ਦਾਰੂ ਸੁੱਖ ਰੋਗ ਪਿਆ, ਜਦੋਂ ਬੰਦਾ ਦੁੱਖ ਵਿੱਚ ਹੁੰਦਾ, ਉਸ ਵੇਲੇ ਪਰਮਾਤਮਾ ਚੇਤੇ ਆਉਂਦਾ ਤੇ ਉਹ ਦੁੱਖ ਹੀ ਦਾਰੂ ਬਣ ਜਾਂਦਾ। ਪਰ ਜਦੋਂ ਸੁੱਖ ਹੋਵੇ ਨਾ, ਸੁੱਖ ਵੇਲੇ ਪਰਮਾਤਮਾ ਤੇ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਚੇਤੇ ਰਹਿੰਦਾ, ਉਸ ਵੇਲੇ ਤੇ ਪਦਾਰਥ ਚੇਤੇ ਆਉਂਦੇ ਨੇ, ਉਸ ਵੇਲੇ ਰਾਜ ਭਾਗ ਚੇਤੇ ਆਉਂਦਾ, ਆਪਣੀ ਸ਼ਾਨੋ ਸ਼ਾਕਤ ਚੇਤੇ ਆਉਂਦੀ ਹੈ, ਪਰਮਾਤਮਾ ਕਿੱਥੇ ਚੇਤੇ ਆਉਂਦਾ? ਔਰ ਉਹ ਹੀ ਉਸਦੇ ਰੋਗ ਦਾ ਕਾਰਨ ਬਣ ਜਾਂਦਾ, ਸੁੱਖ ਰੋਗ ਪਿਆ। ਤੋ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਰਾਜ ਮਾਲ ਰਾਜ ਭਾਗ ਕੋਲ ਹੋਵੇ ਤਾਂ ਵੀ ਮਾਲਕ ਨਾਲ ਟੁੱਟ ਗਿਆ, ਅਤੇ ਧਨ ਦੌਲਤ ਜ਼ਿਆਦਾ ਕੋਲ ਹੋਵੇ ਨਾ, ਫਿਰ ਵੀ ਬੰਦਾ ਮਾਲਕ ਨਾਲੋਂ ਟੁੱਟ ਜਾਂਦਾ। ਜੇ ਬਹੁਤਾ ਧਨ ਕੋਲ ਆ ਗਿਆ ਤਾਂ ਵੀ ਮਾਲਕ ਨਾਲੋਂ ਟੁੱਟ ਗਿਆ। ਈਸਾ ਨੇ ਕਿਹਾ ਸੀ, ਕਹਿੰਦੇ ਨੇ ਕੋਈ ਬੰਦਾ ਇਹ ਕਹਿ ਦੇਵੇ ਕਿ ਮੈਂ ਊਠ ਨੂੰ ਸੂਈ ਦੇ ਨੱਕੇ ਵਿੱਚੋਂ ਲੰਘਦਾ ਵੇਖਿਆ, ਤਾਂ ਕਹਿੰਦੇ ਨੇ ਮੈਂ ਮੰਨ ਲਵਾਂਗਾ। ਕੋਈ ਆਖੇ ਕਿ ਮੱਛੀ ਖਜੂਰ 'ਤੇ ਚੜ ਗਈ ਏ, ਮੈਂ ਮੰਨ ਲਵਾਂਗਾ। ਪਰ ਕੋਈ ਇਹ ਆਖੇ ਕਿ ਬਹੁਤਾ ਧਨਵਾਨ ਬੰਦਾ ਉਹ ਬ੍ਰਹਮ ਗਿਆਨੀ ਹੋ ਗਿਆ, ਉਹ ਕਹਿੰਦੇ ਮੈਂ ਨਹੀਂ ਮੰਨਦਾ, ਕਿਉਂਕਿ ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆਂ ਸਾਥ ਨਾ ਜਾਏ। ਗਲਤ ਤਰੀਕੇ ਦੇ ਨਾਲ ਇਕੱਠੀ ਕੀਤੀ ਹੋਈ ਮਾਇਆ ਮਨੁੱਖ ਨੂੰ ਮਾਲਕ ਨਾਲੋਂ ਦੂਰ ਲਈ ਜਾਂਦੀ ਹੈ, ਤੋੜਦੀ ਹੈ। ਤੋ ਧਨ ਦੌਲਤ ਜ਼ਿਆਦਾ ਕੋਲ ਹੈ ਤਾਂ ਵੀ ਮਾਲਕ ਨਾਲ ਟੁੱਟ ਗਿਆ। ਫਿਰ ਤੀਸਰੀ ਗੱਲ ਹੈ ਰੂਪ। ਮਨੁੱਖ ਦੇ ਕੋਲ ਸੁਹੱਪਣ ਹੈ, ਸੁੰਦਰਤਾ ਹੈ, ਅਤੇ ਸੱਚ ਜਾਣਿਓ ਅੰਦਰ ਹਉਮੈ ਪੈਦਾ ਹੋਏਗੀ, ਅੰਦਰ ਹੰਕਾਰ ਪੈਦਾ ਹੋਵੇਗਾ, ਅਤੇ ਜਿੱਥੇ ਹੰਕਾਰ ਆ ਗਿਆ ਉੱਥੇ ਨਿਰੰਕਾਰ ਤਾਂ ਰਹਿੰਦਾ ਹੀ ਨਹੀਂ। ਜਿੱਥੇ ਵੀ ਹੰਕਾਰ ਜਦੋਂ ਵੀ ਆਏਗਾ ਨਿਰੰਕਾਰ ਨਾਲ ਸਾਂਝ ਨਹੀਂ ਬਣੇਗੀ। ਤਾਂ ਮਨੁੱਖ ਨੂੰ ਆਪਣੀ ਸੁੰਦਰਤਾ ਦਾ ਬੜਾ ਮਾਣ ਹੈ ਕਿ ਮੇਰੇ ਵਰਗਾ ਸੁੰਦਰ ਕੋਈ ਨਹੀਂ। ਪਰ ਮੇਰੇ ਸਾਹਿਬ ਜੀ ਕਹਿੰਦੇ ਨੇ ਵੀ ਪਿਆਰਿਆ, ਇਹ ਸੁੰਦਰਤਾ ਵੀ ਓਨੀ ਦੇਰ ਜਿੰਨੀ ਦੇਰ ਉਹ ਜਿਹੜਾ ਸੁੰਦਰ ਹੈ ਨਾ ਉਹ ਅੰਦਰ ਬੈਠਾ, ਜੇ ਉਹਦੇ ਨਾਲ ਸਾਂਝ ਪਾਏਗਾ ਤਾਂ ਫਿਰ ਇਸ ਸੁੰਦਰਤਾ ਦਾ ਮੁੱਲ ਹੈ, ਅਤੇ ਜੇ ਨਹੀਂ ਤਾਂ ਮੇਰੇ ਸਾਹਿਬ ਜੀ ਕਹਿੰਦੇ ਨੇ ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਜਿੰਨਾ ਮਰਜ਼ੀ ਧਨਵਾਨ ਹੋਵੇ, ਜਿੰਨਾ ਮਰਜ਼ੀ ਸਿਆਣਾ ਹੋਵੇ, ਚਤਰ ਚਲਾਕ ਹੋਵੇ, ਸੋਹਣਾ ਹੋਵੇ, ਉੱਚੀ ਕੁੱਲ ਦਾ ਹੋਵੇ, ਪਰ ਸਾਹਿਬ ਜੀ ਕਹਿੰਦੇ ਨੇ ਮ੍ਰਿਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵੰਤ, ਕਹਿੰਦੇ ਨੇ ਮੁਰਦੇ ਦੇ ਸਮਾਨ ਹੈ। ਅਤੇ ਮੁਰਦੇ ਨੂੰ ਭਾਵੇਂ ਜਿੰਨਾ ਮਰਜ਼ੀ ਸ਼ਿੰਗਾਰ ਲਈਏ, ਆਖਿਰਕਾਰ ਮੁਰਦਾ ਤਾਂ ਮੁਰਦਾ ਹੀ ਹੈ ਨਾ, ਉਹਨੂੰ ਜਿੰਨਾ ਮਰਜ਼ੀ ਸ਼ਿੰਗਾਰ ਕੇ ਬਕਸਿਆਂ 'ਚ ਬੰਦ ਕਰਕੇ ਰੱਖ ਲਈਏ ਕਿ ਸਾਡੇ ਬਾਬੇ ਨੇ ਫਲਾਣੇ ਸਮੇਂ ਤੱਕ ਉੱਠ ਪੈਣਾ, ਪਰ ਸੱਚ ਜਾਣਿਓ ਮੁਰਦੇ ਕੋਲੋਂ ਕੋਈ ਆਸ ਨਹੀਂ ਸਵਾਏ ਬਦਬੂ ਤੋਂ, ਹੋਰ ਕੁਝ ਵੀ ਪ੍ਰਾਪਤੀ ਨਹੀਂ ਹੋ ਸਕਦੀ। ਮ੍ਰਿਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵੰਤ, ਜੇ ਉਸ ਭਗਵੰਤ ਦੇ ਨਾਲ ਪ੍ਰੀਤ ਨਹੀਂ ਤਾਂ ਉਹ ਮੁਰਦੇ ਦੇ ਸਮਾਨ ਹੈ। ਰਾਜ ਮਾਲ ਰੂਪ ਜਾਤ, ਹੁਣ ਬੜੀ ਵੱਡੀ ਜਾਤ ਉੱਚੀ ਕੁੱਲ ਹੋਵੇ, ਜਾਤ ਅਭਿਮਾਨੀ, ਅਸੀਂ ਵੇਖਦੇ ਹਾਂ ਕਿ ਉਹਨਾਂ ਨੇ ਅੱਜ ਤੱਕ ਦਾ ਇਤਿਹਾਸ ਪੜ੍ਹ ਕੇ ਵੇਖ ਲਈਏ, ਕਿਸੇ ਨੂੰ ਸ਼ੂਦਰ ਕਹਿ ਕੇ ਦੁਰਕਾਰਿਆ, ਨੀਵੀਆਂ ਜਾਤਾਂ ਵਾਲੇ ਕਿਸੇ ਨੂੰ ਪਾਣੀ ਨਹੀਂ ਪੀਣ ਦਿੱਤਾ ਜਾਂਦਾ, ਕਿਸੇ ਦਾ ਪਰਛਾਵਾਂ ਲੈਣ ਲਈ ਤਿਆਰ ਨਹੀਂ। ਉੱਚੀ ਕੁੱਲ ਦਾ ਮਾਣ ਕਿ ਮੈਂ ਬੜੀ ਉੱਚੀ ਕੁੱਲ ਦਾ, ਪਰ ਸੱਚ ਜਾਣਿਓ ਉਹ ਪਰਮਾਤਮਾ ਉਹ ਉੱਚੀ ਕੁੱਲ ਕਰਕੇ ਨਹੀਂ ਜੇ ਕਿਸੇ ਨਾਲ ਸਾਂਝ ਪਾਉਂਦਾ, ਉਹ ਤਾਂ ਇਹ ਵੇਖਦਾ ਕਿ ਇਹਦੇ ਕਰਮ ਕੀ ਨੇ, ਇਹਦੇ ਅੰਦਰ ਨਿਮਰਤਾ ਕਿੰਨੀ ਕੁ ਹੈ। ਅਸੀਂ ਪੜ੍ਹਦੇ ਹਾਂ ਕਬੀਰ ਸਾਹਿਬ ਦੀ ਬਾਣੀ, ਕਹਿੰਦੇ ਨੇ ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਮਿਹਾਣੀ। ਕਬੀਰ ਕੋ ਠਾਕੁਰ ਅਨੰਦ ਬਨੋਦੀ, ਜਾਤ ਨਾ ਕਾਹੂ ਕੀ ਮਾਦੀ। ਕਹਿੰਦੇ ਨੇ ਮੇਰਾ ਜਿਹੜਾ ਮਾਲਕ ਹੈ ਨਾ ਉਹ ਜਾਤ ਕਰਕੇ ਪ੍ਰਭਾਵਿਤ ਨਹੀਂ ਹੁੰਦਾ, ਉਹ ਤੇ ਪ੍ਰੇਮ ਦਾ ਬੱਜਾ ਹੋਇਆ ਹੁੰਦਾ, ਜਿੱਥੇ ਪਿਆਰ ਹੋਵੇ। ਪ੍ਰਮਾਣ ਹੈ ਅੰਦਰ ਦੁਰਯੋਧਨ ਵਰਗਿਆਂ ਨੂੰ ਵੀ ਸਾਡੀ ਕੁੱਲ ਬੜੀ ਉੱਚੀ ਹੈ, ਪਰ ਸੱਚ ਜਾਣਿਓ ਉਹ ਪਰਮਾਤਮਾ ਕਿਸੇ ਦੀ ਉੱਚੀ ਕੁੱਲ ਕਰਕੇ ਪ੍ਰਭਾਵਿਤ ਨਹੀਂ ਹੁੰਦਾ। ਇਸੇ ਕਰਕੇ ਤੇ ਸਤਿਗੁਰੂ ਜੀ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਸੀ, ਜਿਸ ਦਿਨ ਸਾਨੂੰ ਖੰਡੇ ਬਾਟੇ ਦੀ ਪੌਲ ਦਿੱਤੀ ਨਾ, ਤੇ ਉਸ ਦਿਨ ਮੇਰੇ ਪਾਤਸ਼ਾਹ ਜੀ ਨੇ ਇਹ ਬੁਲੰਦ ਆਵਾਜ਼ ਵਿੱਚ ਕਿਹਾ ਸੀ, ਕਹਿਣ ਲੱਗੇ ਭਾਈ ਦਇਆ ਸਿੰਘ ਤੂੰ ਅੱਜ ਤੋਂ ਖੱਤਰੀ ਨਹੀਂ ਰਿਹਾ, ਭਾਈ ਧਰਮ ਸਿੰਘ ਤੂੰ ਅੱਜ ਤੋਂ ਜੱਟ ਨਹੀਂ ਰਿਹਾ, ਭਾਈ ਹਿੰਮਤ ਸਿੰਘ ਤੂੰ ਅੱਜ ਤੋਂ ਝੀਵਰ ਨਹੀਂ ਰਿਹਾ, ਭਾਈ ਮੋਹਕਮ ਸਿੰਘ ਤੂੰ ਅੱਜ ਤੋਂ ਛੀਂਬਾ ਨਹੀਂ ਰਿਹਾ, ਭਾਈ ਸਾਹਿਬ ਸਿੰਘ ਤੂੰ ਅੱਜ ਤੋਂ ਨਾਈ ਨਹੀਂ ਰਿਹਾ। ਅਤੇ ਗੁਰੂ ਗੋਬਿੰਦ ਸਿੰਘ ਵੀ ਤੁਹਾਡੇ ਅੱਗੇ ਪ੍ਰਣ ਕਰਦਾ ਕਿ ਗੁਰੂ ਗੋਬਿੰਦ ਸਿੰਘ ਵੀ ਅੱਜ ਤੋਂ ਬਾਅਦ ਸੋਢੀ ਨਹੀਂ ਰਿਹਾ। ਮੇਰੇ ਪਾਤਸ਼ਾਹ ਜੀ ਨੇ ਸਾਨੂੰ ਜਾਤਾਂ ਬਰਾਦਰੀਆਂ ਵਿੱਚੋਂ ਕੱਢਿਆ, ਪਰ ਬਦਕਿਸਮਤੀ ਅਸੀਂ ਅੱਜ ਫਿਰ ਜਾਤਾਂ ਬਰਾਦਰੀਆਂ ਵਿੱਚ ਪੈ ਰਹੇ ਹਾਂ। ਸੱਚ ਜਾਣਿਓ ਅਸੀਂ ਤੇ ਗੁਰੂ ਘਰ ਵੀ ਵੰਡ ਦਿੱਤੇ, ਆਹ ਰਾਮਗੜੀਆਂ ਦਾ ਗੁਰਦੁਆਰਾ, ਆਹ ਲਬਾਣੇ ਸਿੰਘਾਂ ਦਾ ਗੁਰਦੁਆਰਾ, ਆਹ ਜੱਟਾਂ ਦਾ ਗੁਰਦੁਆਰਾ, ਆਹ ਮਜ਼ਹਬੀ ਸਿੰਘਾਂ ਦਾ ਗੁਰਦੁਆਰਾ, ਮੈਨੂੰ ਤਾਂ ਸਮਝ ਨਹੀਂ ਆਉਂਦੀ ਗੁਰੂ ਦਾ ਕਿਹੜਾ ਗੁਰਦੁਆਰਾ, ਇਹ ਤਾਂ ਸਾਡਾ ਹੀ ਹੋ ਗਿਆ, ਗੁਰੂ ਦਾ ਕਿਹੜਾ ਹੋਇਆ। ਅਸੀਂ ਅਜੇ ਵੀ ਬਰਾਦਰੀਆਂ ਦੇ ਵਿੱਚ ਵੰਡੇ ਗਏ, ਕਾਰਨ ਕੀ ਹੈ ਕਿ ਅਸੀਂ ਮਾਇਆ ਦੇ ਪ੍ਰਭਾਵ ਤੋਂ ਨਹੀਂ ਨਿਕਲ ਸਕੇ। ਗੁਰੂ ਨੇ ਸਾਨੂੰ ਕੱਢਿਆ, ਪਰ ਅਸੀਂ ਫਿਰ ਉਸੇ ਹੀ ਦਲਦਲ ਵਿੱਚ ਫਸਦੇ ਜਾ ਰਹੇ ਹਾਂ। ਇਹ ਸਾਨੂੰ ਇੱਕ ਨਿਆਰਾਪਨ ਸਤਿਗੁਰੂ ਨੇ ਦਿੱਤਾ ਸੀ। ਕਲਗੀ ਵਾਲੇ ਪਾਤਸ਼ਾਹ ਨੇ ਹਰ ਬਾਤ ਨਿਆਰੀ ਕਰਕੇ ਅਤੇ ਸਾਨੂੰ ਨਿਆਰਾਪਨ ਦਿੱਤਾ ਅਤੇ ਨਾਲ ਇੱਕ ਗੱਲ ਕਹਿ ਦਿੱਤੀ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀਤ। ਜਿਸ ਦਿਨ ਮੇਰਾ ਖਾਲਸਾ ਵੀ ਵਿਪਰ ਰੀਤੀ ਵਾਲੇ ਪਾਸੇ ਤੁਰ ਪਿਆ ਨਾ, ਉਸ ਦਿਨ ਫਿਰ ਮੇਰੇ ਕੁਝ ਨਹੀਂ ਲੱਗਦੇ ਅਤੇ ਮੈਂ ਇਹਨਾਂ ਦਾ ਕੁਝ ਨਹੀਂ ਲੱਗਦਾ। ਜਦੋਂ ਮੇਰਾ ਖਾਲਸਾ ਨਿਆਰਾਪਨ ਵਿੱਚ ਰਹੇਗਾ, ਮੇਰੀ ਸਾਰੀ ਸ਼ਕਤੀ ਉਹਦੇ ਨਾਲ ਹੋਵੇਗੀ। ਅਤੇ ਨਿਆਰਾਪਨ ਕੀ ਸੀ? ਜੋ ਸਾਨੂੰ ਸਤਿਗੁਰੂ ਜੀ ਨੇ ਦਿੱਤਾ, ਸਾਨੂੰ ਰਹਿਤਾਂ ਬਹਿਤਾਂ ਦਿੱਤੀਆਂ, ਔਰ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪੌਲ ਦਿੱਤੀ, ਸਾਰਿਆਂ ਵਾਸਤੇ ਇੱਕ ਸਮਾਨਤਾ ਬਖਸ਼ਿਸ਼ ਕੀਤੀ, ਇੱਕੋ ਖੰਡੇ ਬਾਟੇ ਵਿੱਚੋਂ ਸਾਰਿਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ। ਪਰ ਮੈਂ ਮਾਫ ਕਰਿਓ, ਅੱਜ ਹੈਰਾਨਗੀ ਹੁੰਦੀ ਹੈ ਕਈਆਂ ਗੱਲਾਂ ਤੋਂ, ਵੀ ਅਸੀਂ ਤਾਂ ਗੁਰੂ ਨੂੰ ਆਪਣੇ ਪਿੱਛੇ ਤੋਰਨ ਦਾ ਯਤਨ ਕਰਨੇ, ਅਸੀਂ ਗੁਰੂ ਪਿੱਛੇ ਤੁਰਨ ਲਈ ਤਿਆਰ ਨਹੀਂ ਜੇ। ਅਸੀਂ ਇਹ ਨਹੀਂ ਕਹਿੰਦੇ ਕਿ ਗੁਰੂ ਕਹਿਆ ਸਾਕਾਰ ਕਮਾਓ, ਗੁਰ ਕੀ ਕਰਨੀ ਕਾਹੇ ਧਾਵੋ। ਅਸੀਂ ਕਹਿੰਦੇ ਨਹੀਂ, ਕਿਤੇ ਗੁਰੂ ਸਾਡੇ ਕਹਿ ਅਨੁਸਾਰ ਚੱਲ ਪਵੇ। ਕਈ ਅੱਜ ਵੀ ਆਪਣੇ ਖਿਆਲ ਦੱਸਦੇ ਨੇ, ਆਪਣੀ ਆਪਣੀ ਵਿਚਾਰ ਦੇਣਗੇ। ਉਹ ਕਹਿਣਗੇ ਜੀ, ਜੇ ਕਿਤੇ ਕੇਸਾਂ ਦੀ ਕੰਡੀਸ਼ਨ ਨਾ ਰੱਖੀ ਹੁੰਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਤਾਂ ਸਿੱਖੀ ਬੜੀ ਪ੍ਰਫੁੱਲਤ ਹੋਣੀ ਸੀ। ਆ ਜੇ ਕਿਤੇ ਆ ਖਾਣ ਪੀਣ 'ਤੇ ਪਾਬੰਦੀ ਨਾ ਲਾਈ ਹੁੰਦੀ ਤਾਂ ਸਿੱਖੀ ਬੜੀ ਪ੍ਰਫੁੱਲਤ ਹੋਣੀ ਸੀ। ਅਤੇ ਮੈਂ ਤਾਂ ਅਕਸਰ ਕਹਿ ਦਿੰਦਾ ਕਿ ਤੁਹਾਡੀ ਸਿੱਖੀ ਹੋ ਸਕਦੀ ਹੈ, ਕਲਗੀ ਵਾਲੇ ਦੀ ਨਹੀਂ ਹੋ ਸਕਦੀ। ਕਲਗੀ ਵਾਲੇ ਨੇ ਇਹੀ ਤਾਂ ਨਿਆਰਾਪਨ ਸਾਨੂੰ ਦਿੱਤਾ ਹੈ। ਔਰ ਸਾਡੀ ਜੇ ਅੱਜ ਹੋਂਦ ਕਾਇਮ ਹੈ, ਪਹਿਚਾਣ ਹੈ ਦੁਨੀਆ ਵਿੱਚ, ਤਾਂ ਸੱਚ ਜਾਣਿਓ ਤੁਹਾਡੇ ਉਸ ਨਿਆਰੇਪਨ ਦਾ ਸਦਕਾ ਹੀ ਹੈ। ਇਸ ਨਿਆਰੇਪਨ ਨੂੰ ਕਾਇਮ ਰੱਖਾਂਗੇ ਤਾਂ ਖਾਲਸਾ ਜੁਗੋ ਜੁਗ ਅਟਲ ਰਹੇਗਾ। ਪਰ ਜੇ ਅਸੀਂ ਉਸ ਨਿਆਰੇਪਨ ਨੂੰ ਛੱਡ ਕੇ ਅਤੇ ਫਿਰ ਵਿਪਰ ਰੀਤੀ ਵਾਲੇ ਪਾਸੇ ਤੁਰ ਪਏ, ਜਾਂ ਅਸੀਂ ਮਜੋਰਟੀ ਦਾ ਪ੍ਰਭਾਵ ਕਬੂਲ ਕਰ ਲਿਆ, ਜਿਵੇਂ ਅੱਜ ਮੈਂ ਵੇਖਦਾ ਹੁੰਦਾ ਜਾ ਰਿਹਾ ਕਈ ਸਾਡੇ ਵੀਰ, ਉਹਨਾਂ ਨੂੰ ਦਸਤਾਰ ਭਾਰੀ ਲੱਗਣ ਲੱਗ ਪਈ ਹੈ। ਮਾਫ ਕਰਿਓ, ਇਹ ਸਾਡੇ 'ਚ ਗਿਰਾਵਟ ਹੈ। ਪਹਿਲਾਂ ਤਾਂ ਦਸਤਾਰ ਭਾਰੀ ਲੱਗਦੀ ਅਤੇ ਉਹ ਫਿਰ ਛੋਟਾ ਜਿਹਾ ਪਟਕਾ ਬੰਨ ਲੈਣਗੇ, ਫਿਰ ਪਟਕੇ ਦੇ ਉੱਤੇ ਟੋਪੀ ਵੀ ਨਾਲ ਪਾਉਣਗੇ। ਇਹਦਾ ਮਤਲਬ ਸਾਨੂੰ ਗੁਰੂ ਦੇ ਉਸ ਲਿਬਾਸ ਵਿੱਚੋਂ ਰਸ ਨਹੀਂ ਆਇਆ, ਸਾਨੂੰ ਦਸਤਾਰ ਦੇ ਵਿੱਚੋਂ ਰਸ ਨਹੀਂ ਆਇਆ। ਸਾਨੂੰ ਅਜੇ ਵੀ ਸਾਡਾ ਮਨ ਕਰਦਾ ਕਿ ਕਿਤੇ ਟੋਪੀ ਹੋਵੇ ਨਾ ਸਿਰ 'ਤੇ, ਨਾਲ ਟੋਪੀ ਵੀ ਰੱਖ ਲਈ। ਅਸੀਂ ਕਿਸ ਪਾਸੇ ਨੂੰ ਤੁਰ ਪਏ? ਜੀਸਸ ਕ੍ਰਾਈਸਟ ਦਾ ਚਿੰਨ੍ਹ ਸੀ, ਉਹਨਾਂ ਨੇ ਆਪਣੇ ਗਲੇ ਵਿੱਚ ਪਾ ਲਿਆ ਟਾਈ, ਨੈਕ ਟਾਈ ਜਿਹਨੂੰ ਕਹਿੰਦੇ ਨੇ। ਅਸੀਂ ਆਪਣੇ ਗਲੇ ਵਿੱਚ ਬੰਨ ਕੇ ਤੁਰੇ ਫਿਰੇ। ਅਸੀਂ ਭੁੱਲ ਹੀ ਗਏ ਕਿ ਇਹ ਸਾਡਾ ਨਿਸ਼ਾਨ ਨਹੀਂ ਹੈ। ਜੋ ਸਾਨੂੰ ਕਲਗੀ ਵਾਲੇ ਨੇ ਬਖਸ਼ਿਸ਼ ਕੀਤਾ ਸੀ, ਉਹਦੇ ਵਿੱਚੋਂ ਤਾਂ ਸਾਨੂੰ ਰਸ ਹੀ ਨਹੀਂ ਆਇਆ। ਅਜੇ ਸਾਨੂੰ ਬਾਣੀ ਵਿੱਚੋਂ ਰਸ ਨਹੀਂ ਆਇਆ, ਤਾਂ ਹੀ ਲੱਚਰ ਗੀਤ ਸੁਣਦਾ ਫਿਰਦਾ। ਗੁਰੂ ਦੇ ਪਹਿਰਾਵੇ ਵਿੱਚੋਂ ਰਸ ਨਹੀਂ ਆਇਆ, ਤਾਂ ਹੀ ਦੂਜਿਆਂ ਦਾ ਪਹਿਰਾਵਾ ਪਹਿਨਦਾ ਫਿਰਦਾ। ਲੋੜ ਹੈ ਗੁਰੂ ਸਵਾਰਿਓ, ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ, ਉਹ ਨਿਆਰਾਪਨ ਕਾਇਮ ਰੱਖੀਏ। ਇਹ ਜਿਹੜੇ ਖਾਲਸਾ ਹੈ ਨਾ, ਇਹ ਇੱਕ ਖੰਡ ਦੀ ਬੋਰੀ ਦੀ ਨਿਆਈ ਹੈ, ਅਤੇ ਸੱਚ ਜਾਣਿਓ ਇਹਨੂੰ ਸੰਭਾਲ ਕੇ ਰੱਖੋਗੇ ਅਤੇ ਤਾਂ ਹੀ ਗੱਲ ਬਣੇਗੀ। ਜੇ ਕਿਤੇ ਮਜੋਰਟੀ ਦਾ ਪ੍ਰਭਾਵ ਕਬੂਲ ਕਰਕੇ, ਤਾਂ ਜਿਵੇਂ ਖੰਡ ਦੀ ਬੋਰੀ ਛੱਪੜ ਵਿੱਚ ਮਿਲਾਉਣ ਦੀ ਕੋਸ਼ਿਸ਼ ਕਰੀਏ ਨਾ, ਅਤੇ ਨਾ ਤਾਂ ਬੋਰੀ ਰਹਿੰਦੀ ਹੈ ਅਤੇ ਨਾ ਮਿੱਠਾ ਹੀ ਹੁੰਦਾ, ਕੁਝ ਵੀ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਅਸੀਂ ਆਪਣਾ ਨਿਆਰਾਪਨ ਕਾਇਮ ਰੱਖੀਏ, ਔਰ ਤਾਂ ਰਹੇਗਾ ਜੇ ਗੁਰੂ ਦੀ ਗੱਲ ਨੂੰ ਪੱਲੇ ਬੰਨ੍ਹ ਕੇ ਤੁਰਾਂਗੇ ਅਤੇ ਗੁਰੂ ਦੀ ਗੱਲ ਗ੍ਰਹਿਣ ਕਰਾਂਗੇ। ਮੇਰੇ ਸਾਹਿਬ ਜੀ ਕਹਿੰਦੇ ਨੇ, ਇਹਨਾਂ ਜਾਤੀਆਂ ਦੇ ਵਿੱਚੋਂ ਹਉਮੈ ਅਤੇ ਹੰਕਾਰ ਦੀ ਬਦਬੂ ਆਉਂਦੀ ਹੈ। ਰਾਜ, ਮਾਲ, ਰੂਪ, ਜਾਤ, ਜੋਬਨ, ਪੰਜੇ ਠੱਗ, ਇੰਨੀ ਠੱਗੀ ਜੱਗ ਠੱਗਿਆ, ਕਿਨੇ ਨਾ ਰੱਖੀ ਲੱਜ। ਇਹਨਾਂ ਠੱਗਾਂ ਨੇ ਇਸ जगत नूं लुट लिया, अंदरों शुभ गुणां नूं ठग लिया। ये ते केवल गुरु कृपा करे ते बचा सकदा। मेरे साहब जी बख्शिश करदे ने, आओ बड़े प्यार नाल सरवण करिए जी।
राज कपटं रूप कपटं तन कपटं कुल गर्भत है।
कहिंदे ने राज भी छलावा है, रूप भी छलावा है, ये भी मालक नालों तोड़ दे। तन कपटं जिहड़ा तन है ना, तन भी मनुख नूं मालक नालों तोड़ दे। और बड़े रूपां विच माया व्यापदी है, धन नूं भी माया इसे करके आख्या गया। कबीर साहब जी कहिंदे ने कि आई मेरे ते भी बड़े रूप बना बना के। ते कबीर साहब दा बचन असीं पढ़ने आ, कबीर आई मुझे पे अनक करे कर पेस, हम राखे गुरे अपने उनकी नो आदेश। कहिंदे ने मैनू ते मेरे गुरु ने रख लिया, मेरे गुरु ने बचा लिया इहदे कोलों, नहीं ते माया ने बड़ा यतन कीता। पर कहिंदे ने नाको काटी कानो काटी, काट कूट के डारी। कह कबीर संतन की बैरन तीन लोक की प्यारी। कहिंदे ने माया आई पर मैं माया दा नक भी कट दिता, कन भी कट दिते। हुण माया कोई इस्त्री ते नहीं कि जिहदे कन भी कट दिते, जिहदा नक भी कट दिता। हकीकत विच की है कि जिहड़ा माया वेड़िया मनुख है ना, सच जाणिओ, वो इस गल ते बहुता ध्यान दिंदा है कि जे हुण मैं आ कर्म करन लगा, जे मैं बच्चे दी शादी करन लगा, ते मैनू लोक की कहणगे। मैं कन्ना दे नाल अपनी प्रशंसा सुननी चाहना, मैं फलाना कम करना, जे मैं शराब ना वरताई ते मेरा नक नहीं रहना, मेरा नक नहीं रहना लोकां विच। जे मैं फलाना कम ना कीता, जे मैं इन्ना दहेज ना दिता, मेरा नक नहीं रहना। ये माया का प्रभाव है। तो कबीर साहब जी कहिंदे ने कि कानो नाको काटी कानो काटी, कन तो भी कट दिती, नक तो भी कट दी, ला के प्रभाव सुट दिता कि कोई परवाह नहीं माया दी। और जदों इहदा प्रभाव लै गया फिर कहिंदे ने कि ए माया दासी भगतां की कार कमावे। फिर माया फिर भगतां दे पिछे तुरी फिरदी है। पर जिन्नी देर मनुख माया दा गुलाम है ना, उन्ना चिर माया दे पिछे पिछे दौड़ेगा। कबीर साहब ने एक बड़ी सोहनी उदाहरण देंदे ने, कहिंदे ने कि कोई चार मनुख चोरी करन वास्ते चल पए, ते रस्ते विच उन्हां नूं एक माया दी थैली मिल गई। इन्ना धन इक्को दम मिलिया, प्रसन्न होए ते नाल ही कहन लगे कि इन्ना धन लै के शहर विच जाना ठीक नहीं। दो बंदे धन लै के बाहर बैठ जाइए ते दो नूं भेजिया कि तुसीं प्रशादा पानी लै के आओ, ये अज माया मिली है, छकना भी चंगा वधिया। वो जिहड़े दो लैण वास्ते गए सन ना, उन्हां दे मन विच आ गई कि चंगा हुंदा इन्नी माया जे साडे दोवां कोल ही हुंदी, ये दो नाल होर ने ये भी वटाणगे ते हिस्सा वंडिया जाएगा, साढ़े हिस्से की आना। तो माया ने अपना हुण प्रभाव पाया, दोनों ने की कीता पे जहर दी पुड़ी लई ते उस भोजन विच पा लई ते उन्हां वास्ते लै के आ गए। ते जिहड़े दो माया दे कोल बैठे सन वह भी यही स्कीम ला के बैठे सन कि आउंदे ने ते पहला इन्हां दा ही काम नबेड़िया जाए, माया फिर ही वंडांगे। बने हुई प्लैनिंग मुताबक उन्होंने आउंदिया सार ही जिहड़े दो प्रशादा लैके आए सन ना, इन्हां नूं खत्म कर दिता। तो मन ही मन बड़े खुश होए कि हुण तो दोवां दे विच ही वंडी जाएगी ना। तो कहन लगे कि फिर ही वंडने आ, पहला प्रशादा ही छक लईए। तो प्रशादा छक लिया तो वह भी दोवे खत्म हो गए। ਹੁਣ ਮਾਇਆ ਵੇਖਦੀ ਏ ਕਿ ਕਿਹੜਾ ਹੁਣ ਮਾਲਕ ਆਉਂਦਾ। ਖਸਮ ਮਰੇ ਤਾਂ ਨਾਰ ਨਾ ਰੋਵੇ, ਉਸ ਰਖਵਾਰਾ ਔਰੋ ਹੋਵੇ। ਕਹਿੰਦੇ ਨੇ ਮਾਇਆ ਦਾ ਮਾਲਕ ਮਰ ਵੀ ਜਾਏ ਨਾ ਤਾਂ ਮਾਇਆ ਕਦੇ ਨਹੀਂ ਰੋਂਦੀ, ਉਹਦਾ ਮਾਲਕ ਉਸੇ ਵੇਲੇ ਕੋਈ ਹੋਰ ਬਣ ਜਾਂਦਾ। ਪਰ ਇਹ ਮਾਇਆ ਦੇ ਛਲਾਵੇ ਵਿੱਚ ਮਨੁੱਖ ਸਾਰੀ ਜ਼ਿੰਦਗੀ ਮਾਇਆ ਨਾਲੋਂ ਟੁੱਟਾ ਰਹਿੰਦਾ, ਮਾਲਕ ਨਾਲੋਂ ਟੁੱਟ ਜਾਂਦਾ। ਤੋ ਸਾਹਿਬ ਜੀ ਕਹਿੰਦੇ ਨੇ ਰਾਜ ਕਪਟੰ, ਰੂਪ ਕਪਟੰ, ਧਨ ਕਪਟੰ, ਕੁੱਲ ਗਰਭ ਤੇ ਉੱਚੀ ਕੁੱਲ ਦਾ ਮਾਣ, ਇਹ ਵੀ ਮਾਲਕ ਨਾਲੋਂ ਦੂਰ ਕਰ ਦਿੰਦਾ। ਇਹਦੇ ਨਾਲ ਵੀ ਹਉਮੈ ਤੇ ਹੰਕਾਰ ਪੈਦਾ ਹੁੰਦਾ ਹੈ।
ਸੰਚੰਤ ਬਿਖਿਆ ਛਲੰ ਛਿਦਰੰ, ਨਾਨਕ ਬਿਨ ਹਰ ਸੰਗ ਨਾ ਚਾਲਤੇ।
ਸੰਚੰਤ ਮਤਲਬ ਭਾਵ ਇਕੱਠੀ ਕਰਨੀ, ਬਿਖਿਆ ਤੋਂ ਅਰਥ ਹੈ ਮਾਇਆ। ਕਹਿੰਦੇ ਨੇ ਮਾਇਆ ਇਕੱਠੀ ਕਰਨੀ ਕਿਵੇਂ? ਛਲੰ ਛਿਦਰੰ, ਕਈ ਤਰ੍ਹਾਂ ਦੇ ਧੋਖੇ ਕਰਕੇ, ਠੱਗੀਆਂ ਮਾਰ ਕੇ, ਕਿਸੇ ਨੂੰ ਛਲ ਕੇ ਧਨ ਇਕੱਠਾ ਕਰਨਾ। ਪਰ ਮੇਰੇ ਸਾਹਿਬ ਜੀ ਇੱਥੇ ਬਖਸ਼ਿਸ਼ ਕਰਦੇ ਨੇ ਵੀ ਨਾਨਕ ਬਿਨ ਹਰ ਸੰਗ ਨਾ ਚਾਲਤੇ। ਹੇ ਨਾਨਕ ਜੀ ਆਖ ਵੀ ਬਿਨਾਂ ਹਰੀ ਦੇ ਨਾਮ ਤੋਂ ਨਾਲ ਕੁਝ ਵੀ ਨਹੀਂ ਜਾਣਾ, ਇਸ ਮਾਇਆ ਨੇ ਸਾਥ ਨਹੀਂ ਦੇਣਾ। ਬਾਬਾ ਮਾਇਆ ਸਾਥ ਨਾ ਹੋਏ, ਇਹਨੇ ਨਹੀਂ ਸਾਥ ਦੇਣਾ ਮਨੁੱਖ ਦਾ, ਪਰ ਬੰਦਾ ਮਾਇਆ ਦਾ ਸਾਥ ਬੜਾ ਦਿੰਦਾ, ਬੰਦਾ ਮਾਇਆ ਦੇ ਪਿੱਛੇ ਬੜਾ ਦੌੜਦਾ। ਮਾਇਆ ਮਨੁੱਖ ਪਿੱਛੇ ਨਹੀਂ ਦੌੜਦੀ, ਪਰ ਬੰਦਾ ਦੌੜਦਾ। ਇਹ ਕਾਰਨ ਹੈ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਨੇ ਦੁਨੀ ਚੰਦ ਨੂੰ ਜਦੋਂ ਉਹਦੇ ਕੋਲ ਗਏ ਤੇ ਕੀ ਵੇਖਿਆ ਮੇਰੇ ਪਾਤਸ਼ਾਹ ਨੇ ਕਿ ਇਹਨੇ ਆਪਣੇ ਮਕਾਨ ਤੇ 7 ਝੰਡੇ ਲਾਏ ਹੋਏ ਨੇ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਵੇਖ ਕੇ ਤੇ ਮੁਸਕਰਾਏ, ਕਹਿਣ ਲੱਗੇ ਦੁਨੀ ਚੰਦਾ 7 ਝੰਡੇ? ਕਹਿਣ ਲੱਗਾ ਹਾਂ ਮਹਾਰਾਜ। ਕਹਿੰਦੇ ਨੇ ਇਹਦਾ ਮਤਲਬ ਇਹ ਹੈ ਕਿ ਤੇਰੇ ਕੋਲ 7 ਲੱਖ ਰੁਪਈਆ। ਉਸ ਸਮੇਂ ਦਾ ਰਿਵਾਜ ਸੀ ਜਿਹਦੇ ਕੋਲ 1 ਲੱਖ ਹੋਵੇ ਉਹ 1 ਝੰਡਾ ਲਾ ਲੈਂਦਾ ਸੀ ਵਿਖਾਵਾ ਕਰਨਾ। ਕਹਿਣ ਲੱਗੇ ਤੇਰੇ ਕੋਲ 7 ਲੱਖ ਹੈ? ਹਾਂ ਪਾਤਸ਼ਾਹ 7 ਲੱਖ ਰੁਪਈਆ। ਤੇ ਮੇਰੇ ਪਾਤਸ਼ਾਹ ਜੀ ਨੇ ਨਾ ਜੇਬ ਵਿੱਚੋਂ 1 ਸੂਈ ਕੱਢੀ, ਸੂਈ ਦੇ ਕੇ ਕਹਿਣ ਲੱਗੇ ਦੁਨੀ ਚੰਦਾ ਆਹ ਮੇਰੀ ਇੱਕ ਅਮਾਨਤ ਸੰਭਾਲ ਕੇ ਰੱਖ। ਦੇਖੋ ਸੂਈ ਪ੍ਰਤੀਕ ਚੁਣਿਆ ਮੇਰੇ ਸਾਹਿਬ ਨੇ, ਕੁਝ ਹੋਰ ਵੀ ਦੇ ਸਕਦੇ ਸਨ, ਪਰ ਸੂਈ ਕਿਉਂ? ਸੂਈ ਦੇ ਵੀ 2 ਪਰਪਜ਼ ਨੇ। ਪਹਿਲਾ ਕਾਰਨ ਸੂਈ ਦਾ ਇਹ ਹੈ ਕਿ ਬੰਦਾ ਜਿੰਨੀ ਮਰਜ਼ੀ ਗਹਿਰੀ ਨੀਂਦ ਸੁੱਤਾ ਹੋਵੇ ਨਾ, ਸੂਈ ਜਗਾ ਵੀ ਦਿੰਦੀ ਹੈ। ਅਤੇ ਦੂਜੀ ਗੱਲ ਇਹ ਵੀ ਹੈ ਕਿ ਜਿਹੜਾ ਬੰਦਾ ਟੁੱਟ ਗਿਆ ਉਹਨੂੰ ਜੋੜਨ ਵਾਸਤੇ ਵੀ ਸੂਈ ਕੰਮ ਕਰਦੀ ਹੈ। ਪਾਟੇ ਨੂੰ ਜੋੜਨਾ ਸੂਈ ਦਾ ਹੀ ਕੰਮ ਹੈ। ਸੂਈ ਪ੍ਰਤੀਕ ਚੁਣਿਆ ਅਤੇ ਕਹਿਣ ਲੱਗੇ ਦੁਨੀ ਚੰਦਾ ਆ ਸੂਈ ਸੰਭਾਲ ਕੇ ਰੱਖੀ, ਅਸੀਂ ਵਾਪਸ ਆ ਕੇ ਤੇਰੇ ਕੋਲੋਂ ਸੂਈ ਲੈ ਲਵਾਂਗੇ। ਪਰ ਜੇ ਇਸ ਜਹਾਨ ਵਿੱਚ ਨਾ ਆਏ ਤਾਂ ਅਗਲੇ ਜਹਾਨ ਤੇਰੇ ਕੋਲੋਂ ਜ਼ਰੂਰ ਲੈ ਲਵਾਂਗੇ, ਪਰ ਮੇਰੀ ਅਮਾਨਤ ਸੰਭਾਲ ਕੇ ਰੱਖੀ। ਦੁਨੀ ਚੰਦ ਗਿਆ ਘਰ ਵਾਲੀ ਨੂੰ ਜਾ ਕੇ ਕਹਿਣ ਲੱਗਾ ਭਾਗਵਾਨੇ, ਧੰਨ ਗੁਰੂ ਨਾਨਕ ਦੇ ਮਹਾਰਾਜ, ਉਹਨਾਂ ਨੇ ਆਹ ਮੈਨੂੰ ਅਮਾਨਤ ਦਿੱਤੀ ਏ ਅਤੇ ਨਾਲ ਇਹ ਆਖਿਆ ਕਿ ਇਹਨੂੰ ਸੰਭਾਲ ਕੇ ਰੱਖੀ, ਅਸੀਂ ਵਾਪਸ ਆ ਕੇ ਲੈ ਲਵਾਂਗੇ, ਜੇ ਨਾ ਆਏ ਤਾਂ ਅਗਲੇ ਜਹਾਨ ਲਵਾਂਗੇ, ਪਰ ਮੇਰੀ ਅਮਾਨਤ ਸੰਭਾਲ ਕੇ ਰੱਖੀ, ਇਹਨੂੰ ਕਿਤੇ ਸੰਭਾਲ ਕੇ ਰੱਖ ਲਓ। ਅਤੇ ਘਰ ਵਾਲੀ ਥੋੜ੍ਹੀ ਸੁਚੇਤ ਸੀ, ਕਹਿਣ ਲੱਗੀ ਸਵਾਮੀ ਜੀ ਅੱਗੇ ਤਾਂ ਸਰੀਰ ਵੀ ਨਾਲ ਨਹੀਂ ਜਾਣਾ, ਸੂਈ ਕਿਵੇਂ ਲੈ ਕੇ ਜਾਓਗੇ? ਅੱਗੇ ਤਾਂ ਸਰੀਰ ਵੀ ਨਹੀਂ ਜਾਣਾ ਨਾਲ। ਇੱਕਦਮ ਅੱਖ ਖੁੱਲ੍ਹੀ ਅਤੇ ਦੌੜਿਆ ਪਿੱਛੇ, ਦੌੜਿਆ ਜਾ ਕੇ ਕਹਿਣ ਲੱਗਾ ਪਾਤਸ਼ਾਹ ਇੱਕ ਗੱਲ ਦੀ ਸਮਝ ਆ ਗਈ ਕਿ ਅੱਗੇ ਤਾਂ ਸਰੀਰ ਵੀ ਨਾਲ ਨਹੀਂ ਜਾਣਾ, ਮੈਂ ਸੂਈ ਕਿਵੇਂ ਲੈ ਕੇ ਆਵਾਂਗਾ? ਅਤੇ ਮੇਰੇ ਸਾਹਿਬ ਜੀ ਹੱਸ ਪਏ, ਕਹਿਣ ਲੱਗੇ ਉਹ ਦੁਨੀ ਚੰਦ ਜੇ ਆਹ 7 ਲੱਖ ਰੁਪਈਆ ਲਈ ਆਏਗਾ ਤਾਂ ਸੂਈ ਕਿੰਨੀ ਕੁ ਭਾਰੀ ਹੈ, ਇਹ ਵੀ ਨਾਲ ਹੀ ਲਈ ਆਈ। ਅੱਖਾਂ ਖੋਲ੍ਹ ਦਿੱਤੀਆਂ ਮੇਰੇ ਪਾਤਸ਼ਾਹ ਨੇ ਵੀ ਭਾਈ ਇਹ ਨਾਲ ਮਾਇਆ ਨਹੀਂ ਜਾਣੀ, ਭਾਵੇਂ ਜਿੰਨੇ ਮਰਜ਼ੀ ਅੰਬਾਰ ਲੱਗੇ ਹੋਣ, ਨਾਲ ਤਾਂ ਕੁਝ ਵੀ ਨਹੀਂ ਜਾਂਦਾ, ਨਾ ਭੈਣ ਭਰਾ ਸੱਜਣ ਮਿੱਤਰ ਸਾਰੇ ਕਿੱਥੋਂ ਕੁ ਤੱਕ ਤੁਰਦੇ ਨੇ, ਇਸ ਰੂਹ ਨਾਲ ਤਾਂ ਕੋਈ ਵੀ ਨਹੀਂ ਤੁਰਦਾ। ਸੱਚ ਜਾਣਿਓ ਸਰੀਰ ਨਾਲ ਵੀ ਉੱਥੋਂ ਤੱਕ ਹੀ ਤੁਰਨਗੇ, ਸ਼ਮਸ਼ਾਨ ਘਾਟ ਤੱਕ ਜਾ ਕੇ ਅਤੇ ਚਿਖਾ ਚਿਣੀ ਤੀਲੇ ਤੋੜ ਕੇ ਉੱਤੇ ਸੁੱਟੇ, ਲੈ ਸੱਜਣਾ ਇੱਥੋਂ ਤੱਕ ਤੇਰਾ ਸਾਥ ਸੀ, ਮੁੱਕ ਗਿਆ ਅਤੇ ਵਾਪਸ ਘਰਾਂ ਨੂੰ ਆ ਗਏ। ਕੇਵਲ ਉਸ ਮਾਲਕ ਦਾ ਨਾਮ ਸਾਥ ਦੇਣ ਵਾਲਾ, ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਇਹਨਾਂ ਚੋਂ ਕਿਸੇ ਵੀ ਤੇਰਾ ਸਾਥ ਨਹੀਂ ਦੇਣਾ, ਇਹ ਮਾਇਆ ਨੇ ਨਾਲ ਨਹੀਂ ਜਾਣਾ, ਕੇਵਲ ਪ੍ਰਭੂ ਦਾ ਨਾਮ ਹੀ ਨਾਲ ਚੱਲਣ ਵਾਲਾ ਹੈ।
ਪੀ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ,
ਕਹਿੰਦੇ ਨੇ ਇਹ ਕੇਵਲ ਅੱਖਾਂ ਦਾ ਛਲਾਵਾ ਹੈ, ਭਰਮ ਹੈ। ਪੇ ਖੰਦੜੋ ਕੀ ਭੁੱਲ, ਕਹਿੰਦੇ ਨੇ ਇਹ ਅੱਖਾਂ ਦਾ ਧੋਖਾ ਹੈ ਕਿ ਵੇਖਣ ਨੂੰ ਤੇ ਤੁਮਾ ਜਿਹੜਾ ਉਹ ਬੜਾ ਸੋਹਣਾ ਨਜ਼ਰ ਆਉਂਦਾ, ਉਹਦਾ ਬਾਹਰੀ ਆਕਾਰ ਵੇਖੀ ਤੇ ਬੜਾ ਸੁੰਦਰ ਹੈ। ਇਸੇ ਤਰ੍ਹਾਂ ਹੀ ਮਾਇਆ ਦਾ ਵੀ ਛਲਾਵਾ ਹੈ, ਬਾਹਰੋਂ ਵੇਖਿਆ ਸੰਸਾਰ ਵੀ ਬੜਾ ਸੁੰਦਰ ਨਜ਼ਰ ਆਉਂਦਾ, ਪਰ ਸਾਥ ਕੋਈ ਵੀ ਨਹੀਂ ਦਿੰਦਾ।
ਆਡ ਨਾ ਲਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ।
ਪਰ ਕਹਿੰਦੇ ਨੇ ਜੇ ਕੋਈ ਤੁਮੇ ਨੂੰ ਲੈ ਕੇ ਚਲਾ ਜਾਏ ਵੇਚਣ ਵਾਸਤੇ, ਤੇ ਜਿੱਥੇ ਉਸ ਚੀਜ਼ ਦਾ ਮੁੱਲ ਪੈਂਦਾ ਉੱਥੇ ਜਾ ਕੇ ਆਖੇ ਕਿ ਆ ਤੁਮਾ ਮੈਂ ਵੇਚਣਾ, ਤੇ ਕਹਿੰਦੇ ਨੇ ਅੱਡੀ ਅੱਧੀ ਕੌਡੀ ਵੀ ਉਹਦੀ ਕੀਮਤ ਨਹੀਂ ਪੈ ਸਕਦੀ। ਅੱਡ ਨਾ ਲਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ। ਕਹਿੰਦੇ ਨੇ ਇਸੇ ਤਰ੍ਹਾਂ ਪਿਆਰਿਆ, ਇਹ ਜਿਹੜੀ ਮਾਇਆ ਤੈਨੂੰ ਅੱਜ ਬੜੀ ਸੋਹਣੀ ਲੱਗਦੀ ਹੈ ਨਾ ਤੁੰਬੇ ਦੀ ਤਰ੍ਹਾਂ, ਪਰ ਜਦੋਂ ਕਿਤੇ ਅੱਗੇ ਜਾ ਕੇ ਮੁੱਲ ਪੈਣਾ ਨਾ, ਉੱਥੇ ਕੇਵਲ ਨਾਮ ਦਾ ਮੁੱਲ ਪੈਣਾ, ਉੱਥੇ ਮਾਇਆ ਦੀ ਕੌਡੀ ਕੀਮਤ ਨਹੀਂ ਪੈਣੀ।
ਪੌੜੇ ਚੱਲਦਿਆਂ ਨਾਲ ਨਾ ਚੱਲੈ ਸੋ ਕਿਉਂ ਸੰਜੀਐ।
ਸੰਜੀਐ ਦਾ ਅਰਥ ਹੁੰਦਾ ਇਕੱਠੀ ਕਰਨੀ। ਕਹਿੰਦੇ ਨੇ ਜਿਹੜੀ ਮਾਇਆ ਨਾਲ ਨਹੀਂ ਜਾਣੀ, ਜਿਹਨੇ ਸਾਥ ਹੀ ਨਹੀਂ ਦੇਣਾ, ਉਹਨੂੰ ਇਕੱਠੀ ਕਰਨ ਦਾ ਕੀ ਅਰਥ ਹੈ? ਪਰ ਕੀ ਬੰਦਾ ਕਦੇ ਸੋਚਦਾ? ਅਸੀਂ ਪੜ੍ਹਦੇ ਹਾਂ ਨਾ ਸੁਖਮਨੀ ਸਾਹਿਬ ਦੀ ਬਾਣੀ, ਅਤੇ ਉਹਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ, ਉਹ ਕਹਿੰਦੇ ਨੇ ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਕਹਿੰਦੇ ਨੇ ਜਿਹੜੀ ਚੀਜ਼ਾਂ ਨੇ ਛੱਡ ਜਾਣਾ ਉਹਨਾਂ ਵਾਸਤੇ ਤਾਂ ਬੜੀ ਮਿਹਨਤ ਕਰਦਾ, ਪਰ ਜਿਸ ਨੇ ਸਾਥ ਦੇਣਾ ਉਹ ਕੀ ਹੈ? ਨਾਮ। ਨਹੀਂ ਸਾਥ ਦੇਣਾ ਮਾਇਆ ਨੇ, ਪਰ ਭੱਜ ਦੌੜ ਕਿਹਦੇ ਵਾਸਤੇ ਬਹੁਤੀ ਹੈ? ਸੰਸਾਰ ਦੇ ਕਿਸੇ ਇੱਕ ਕੋਨੇ 'ਤੇ ਖਲੋ ਕੇ ਕੋਈ ਬੰਦਾ ਵੇਖੇ ਅਤੇ ਸਾਰਾ ਸੰਸਾਰ ਦਿਨੇ ਰਾਤ ਦੌੜਿਆ ਹੀ ਫਿਰਦਾ, ਇਹ ਕੀ ਪਾਠ ਕਰਨ ਵਾਸਤੇ ਭੱਜੇ ਫਿਰਦੇ ਨੇ? ਮਾਲਾ ਫੇਰਨ ਲਈ ਦੌੜਦੇ ਨੇ? ਨਾਮ ਜਪਣ ਲਈ ਭੱਜਦੇ ਨੇ? ਨਹੀਂ, ਕੇਵਲ ਮਾਇਆ ਇਕੱਠੀ ਕਰਨ ਵਾਸਤੇ। ਮਾਇਆ ਦੀ ਦੌੜ ਸਾਰੇ ਪਾਸੇ ਲੱਗੀ ਹੈ। ਪਰ ਮੇਰੇ ਸਾਹਿਬ ਜੀ ਕਹਿੰਦੇ ਨੇ ਵੀ ਭੱਜ ਦੌੜ ਤਾਂ ਬੜੀ ਹੈ, ਕਿਹਦੇ ਵਾਸਤੇ? ਮਾਇਆ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਉਹਦੇ ਲਈ ਮਿਹਨਤ ਕਰਦਾ। ਸੰਗ ਸਹਾਈ ਤਿਸ ਪਰ ਹਰੈ, ਪਰ ਜਿਹਨੇ ਸਾਥ ਦੇਣਾ ਉਹ ਹੈ ਨਾਮ। ਨਾਮ ਤੋਂ ਤਾਂ ਦੂਰ ਭੱਜਦਾ। ਸਾਰੋ ਦਿਵਸ ਮਜ਼ੂਰੀ ਕਰੈ, ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰੈ। ਬੰਦਾ 18 ਘੰਟੇ ਵੀ ਮਿਹਨਤ ਕਰੀ ਜਾਂਦਾ ਚਾਰ ਕੌਡੀਆਂ ਇਕੱਠੀਆਂ ਕਰਨ ਵਾਸਤੇ, ਪਰ ਉਹਨੂੰ ਆਖੋ ਕਿ ਅੱਧਾ ਘੰਟਾ ਬੈਠ ਕੇ ਤੂੰ ਸਿਮਰਨ ਕਰ ਲੈ, ਕਹੇਗਾ ਜੀ ਇਹ ਕੰਮ ਤੁਹਾਡਾ, ਇਹ ਸਾਡਾ ਨਹੀਂ, ਇਹ ਸਾਡੇ ਕੋਲੋਂ ਨਹੀਂ ਹੋ ਸਕਦਾ। ਆਖਣੇ ਔਖਾ ਸਾਚਾ ਨਾ ਹੋ, ਬੜਾ ਹੀ ਔਖਾ ਹੈ। ਉਸ ਮਾਲਕ ਦੀ ਸਿਫਤ ਸਲਾਹ ਕਰਨੀ ਬੜੀ ਔਖੀ ਹੈ।
ਪ੍ਰਭੂ ਛੋੜ ਤਿਸ ਕਾ ਕਹੋ ਕਿਆ ਯਤਨ, ਜਿਸ ਤੇ ਵੰਜੀ ਐ।
ਕਹਿੰਦੇ ਨੇ ਕਿ ਪ੍ਰਭੂ ਨੂੰ ਛੱਡ ਕੇ ਤੇ ਮਾਇਆ ਦੇ ਪਿੱਛੇ ਯਤਨ ਕਰਦਾ ਫਿਰਨਾ ਕਾਹਦੇ ਵਾਸਤੇ? ਵੰਜੀਏ ਦਾ ਅਰਥ ਹੁੰਦਾ ਜਿਹਨੇ ਮੁੜ ਕੇ ਛੱਡ ਜਾਣਾ, ਜਿਹਨੇ ਸਾਥ ਨਹੀਂ ਦੇਣਾ, ਜਿਹਦੇ ਤੋਂ ਵਾਂਝੇ ਹੋ ਜਾਣਾ। ਵੰਜੀਏ ਤੋਂ ਭਾਵ ਵਾਂਝੇ ਹੋ ਜਾਣਾ, ਹੁਣ ਮਾਇਆ ਤੋਂ ਤੇ ਵਾਂਝੇ ਹੋ ਜਾਣਾ, ਭਾਵੇਂ ਧਨ ਦੇ ਅੰਬਾਰ ਲੱਗੇ ਹੋਣ, ਪਰ ਜਦੋਂ ਆਖਰੀ ਸਮਾਂ ਆਉਣਾ ਨਾ, ਉਸ ਵੇਲੇ ਧਨ ਦੌਲਤ ਨੇ ਕਿਸੇ ਨੇ ਵੀ ਸਾਥ ਨਹੀਂ ਦੇਣਾ। ਉੱਥੇ ਤੇ ਕੇਵਲ ਜੋ ਉਸ ਮਾਲਕ ਦਾ ਨਾਮ ਜਿਨ੍ਹਾਂ ਨੇ ਜਪ ਲਿਆ, ਇਹ ਧਨ ਇਕੱਠਾ ਕੀਤਾ ਨਾ, ਉਹ ਹੀ ਸਾਥ ਦਿੰਦਾ। ਕਿਹੜਾ ਧਨ? ਜਿਹੜਾ ਮੇਰੇ ਸਾਹਿਬ ਜੀ ਕਹਿੰਦੇ ਨੇ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ। ਇਹ ਵੀ ਇੱਕ ਖੇਤੀ ਹੈ, ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਖੁੱਟੇ ਨਾਹੀਂ। ਜਿੰਨਾ ਮਰਜ਼ੀ ਖਰਚ ਕਰੀ ਜਾਓ, ਇਹ ਧਨ ਕਦੇ ਮੁੱਕਦਾ ਹੀ ਨਹੀਂ, ਔਰ ਇਹ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਸਾਥ ਦਿੰਦਾ। ਪਰ ਜਿਹੜੇ ਧਨ ਤੋਂ ਵਾਂਝੇ ਹੋ ਜਾਣਾ, ਸਾਹਿਬ ਜੀ ਕਹਿੰਦੇ ਨੇ ਉਸ ਧਨ ਨੂੰ ਇਕੱਠਾ ਕਰਨ ਦਾ ਯਤਨ ਕਰਨ ਦਾ ਕੀ ਫਾਇਦਾ?
ਹਰ ਬਿਸਰਿਆ ਕਿਉ ਤ੍ਰਿਪਤਾਵੈ, ਨਾ ਮਨ ਰੰਜੀਐ।
ਹਰ ਬਿਸਰਿਆ ਕਿਉ ਤ੍ਰਿਪਤਾਵੈ, ਨਾ ਮਨ ਰੰਜੀਐ। ਕਹਿੰਦੇ ਨੇ ਜਿਹਨੂੰ ਹਰੀ ਵਿਸਰ ਗਿਆ ਨਾ, ਸੱਚ ਜਾਣਿਓ ਉਹ ਦੌਲਤ ਦੇ ਨਾਲ ਕਦੇ ਵੀ ਤ੍ਰਿਪਤ ਨਹੀਂ ਜੇ ਹੋ ਸਕਦਾ, ਮਾਇਆ ਨਾਲ ਕਦੇ ਤ੍ਰਿਪਤੀ ਨਹੀਂ ਮਿਲ ਸਕਦੀ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਭਾਵੇਂ 14 ਪੁਰੀਆਂ ਦਾ ਜਿੰਨਾ ਕੁ ਭਾਰ ਹੈ, ਇੰਨੀ ਕੁ ਦੌਲਤ ਇਕੱਠੀ ਕਰ ਲਏ, ਪਰ ਕਹਿੰਦੇ ਨੇ ਬੰਦੇ ਨੂੰ ਕਦੇ ਤ੍ਰਿਪਤੀ ਨਹੀਂ ਆ ਸਕਦੀ। ਇਹ ਕੇਵਲ ਨਾਮ ਦੁਆਰਾ ਤ੍ਰਿਪਤੀ ਆਵੇਗੀ। ਤਾਂ ਸਾਹਿਬ ਜੀ ਕਹਿੰਦੇ ਨੇ ਕਿ ਹਰੀ ਨੂੰ ਵਸਾਰਿਆਂ ਕਦੇ ਵੀ ਤ੍ਰਿਪਤੀ ਨਹੀਂ ਮਿਲ ਸਕਦੀ, ਔਰ ਨਾ ਹੀ ਮਨ ਰੱਜ ਸਕਦਾ ਹੈ।
ਪ੍ਰਭੂ ਛੋੜ ਅਨ ਲਾਗੈ, ਨਰਕ ਸਮੰਜੀਐ।
ਉਸ ਮਾਲਕ ਨੂੰ ਛੱਡ ਕੇ ਅਨ ਲਾਗੈ, ਭਾਵ ਹੋਰਨਾਂ ਚੀਜ਼ਾਂ ਦੇ ਮਗਰ ਜਿਹੜਾ ਬੰਦਾ ਦੌੜਦਾ ਨਾ। ਮੇਰੇ ਸਾਹਿਬ ਜੀ ਅੱਜ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਉਹ ਨਰਕ ਸਮੰਜੀਐ। ਕਹਿੰਦੇ ਨੇ ਉਹ ਨਰਕਾਂ ਵਿੱਚ ਸਮਾਉਂਦੇ ਨੇ ਜਿਹੜੇ ਮਾਲਕ ਨੂੰ ਛੱਡ ਕੇ ਕੇਵਲ ਮਾਇਆ ਦੇ ਪਿੱਛੇ ਦੌੜਦੇ ਨੇ, ਜਿਹੜੇ ਪ੍ਰਭੂ ਨੂੰ ਛੱਡ ਕੇ ਕੇਵਲ ਪੈਸੇ ਦੀ ਪਰਿਕਰਮਾ ਕਰਦੇ ਨੇ ਨਾ, ਉਹ ਕਹਿੰਦੇ ਨੇ ਨਰਕਾਂ ਤੋਂ ਕਦੇ ਵੀ ਬਚ ਨਹੀਂ ਸਕਦੇ।
ਉਹ ਕਿਰਪਾਲ ਦਇਆਲ, ਨਾਨਕ ਭਾਉ ਪੰਜੀਐ।
ਹੇ ਨਾਨਕ ਜੀ ਆਖਦੇ ਨੇ ਕਿ ਹੇ ਮਾਲਕ ਜੀ, ਕਿਰਪਾ ਕਰੋ ਮੇਰੇ ਤੇ, ਦਇਆ ਕਰੋ ਕਿ ਜੋ ਬਖਸ਼ਿਸ਼ ਕਰੋ ਕਿ ਜੋ ਨਰਕਾਂ ਦਾ ਡਰ ਹੈ, ਭਉ ਹੈ, ਇਹਦੇ ਤੋਂ ਖਲਾਸੀ ਹੋਵੇ। ਆਪਣੇ ਨਾਮ ਦੀ ਦਾਤ ਝੋਲੀ ਵਿੱਚ ਪਾਓ। ਹੋ ਕਿਰਪਾਲ ਦਿਆਲ, ਨਾਨਕ ਭਉ ਪੰਜੀ ਹੈ। ਕਿਹੜਾ ਭਉ? ਕਹਿੰਦੇ ਨੇ ਇੱਕ ਤੇ ਤੇਰੇ ਨਾਲ ਪਿਆਰ ਬਣ ਜਾ, ਅਤੇ ਦੂਜੇ ਪਾਸਿਓਂ ਜਿਹੜਾ ਜਨਮ ਮਰਨ ਦਾ ਭਉ ਹੈ, ਇਹਦੇ ਤੋਂ ਖਲਾਸੀ ਮਿਲ ਜਾਏ। ਗੁਰੂ ਸਵਾਰਿਓ, ਸਤਿਗੁਰੂ ਜੀ ਅੱਜ ਇਹ ਮਹਾਨ ਬਖਸ਼ਿਸ਼ ਅਤੇ ਰਹਿਮਤ ਸਾਡੇ 'ਤੇ ਕਰ ਰਹੇ ਨੇ। ਮੇਰੇ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਕਿ ਹੇ ਭਾਈ, ਧਨ ਦੌਲਤ ਵਿੱਚੋਂ ਕਿਸੇ ਵੀ ਸਾਥ ਨਹੀਂ ਦੇਣਾ। ਜਿਹੜੀਆਂ ਚੀਜ਼ਾਂ ਮਾਇਆ ਦੇ ਪ੍ਰਭਾਵ ਵਿੱਚ ਆ ਕੇ ਮਾਲਕ ਨਾਲੋਂ ਤੋੜਦੀਆਂ ਨੇ ਨਾ, ਉਹਨਾਂ ਦੇ ਪਿੱਛੇ ਨਾ ਦੌੜੀ, ਕੇਵਲ ਨਾਮ ਦੇ ਨਾਲ ਸਾਂਝ ਪਾਈਏ, ਅਤੇ ਨਾਮ ਜਪਦਿਆਂ ਜਪਦਿਆਂ ਇੱਕ ਦਿਨ ਨਾਮੀ ਦਾ ਰੂਪ ਹੋ ਜਾਵਾਂਗੇ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਐਸੀ ਸਾਡੀ ਅਵਸਥਾ ਬਣ ਜਾਏ, ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਏਗੀ। ਕੋਟਾਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਮਾਨਯੋਗ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ, ਪ੍ਰਧਾਨ ਸਾਹਿਬ ਜੀ ਦਾ ਧੰਨਵਾਦ, ਔਰ ਆਪ ਸਭ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ, ਜੋ ਦੋ ਦਿਨ ਆਪ ਜੀ ਦੇ ਚਰਨ ਪਰਸਨ ਦਾ ਸੁਭਾਗ ਬਖਸ਼ਿਸ਼ ਹੋਇਆ। ਆਓ ਇਸ ਮੁਬਾਰਕ ਹੁਕਮਨਾਮੇ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਪ੍ਰਭੂ ਛੋੜ ਅਨ ਲਾਗੈ, ਨਰਕ ਸਮੰਜੀਐ। ਉਹ ਕਿਰਪਾਲ ਦਿਆਲ, ਨਾਨਕ ਭਉ ਪੰਜੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।